सार न जानी नहीं गुनी, संसार भरम सुत्ता। तही गुनी संसार भरम सुत्ता, रेड बिहानी। सुत्या रेड बिहानी, गुरु बध तत्ते सारी न जा। सारी न जानी, तत्ते सारी न जानी, गुरु बजू तत्ते सारी न जानी, तत्ते सारी न जानी। तही गुनी संसार भरम सुत्ता, तही गुनी संसार भरम सुत्ता। सुत्या रेण बिहानी, सुत्या रेण बिहानी, सुत्या रेण बिहानी, गुर कृपा ते से जन जागे, गुर कृपा ते से जन जागे, जिन हर मन बसिया बोले अमृत बानी। गुर कृपा ते से जन जागे, जिन हर मन वसिया बोले अमृत बाणी। कहे नानक सो तत् पाए, जिसनु अन दिन हर लिव लागे, जिसनु अन दिन हर लिव लागे, जागत रेण बिहानी। जागत रैन बिहानी, जागत रैन बिहानी, गुरु बजू तत्ते सार न जाए, साज न जा तो सार न जानी, तो सार न जानी, गुरु बजो तो सार न जा न जा। माता के उदर में प्रतिपाल करे
तत्ते सार न जानी,
न जानी। सिमृत शास्त्र पुण्य पाप विचार दे, सिमृत शास्त्र पुण्य पाप विचार दे। सारी न जाने सारी न जानी, गुरु बजूं तत्ते सारी न जानी, तत्ते सारी न जानी। शास्त्र पुण्य पाप विचार दे, सिमृत शास्त्र पुण्य पाप विचार दे, तत्ते सार न जानी, तत्ते सार न जानी, गुरु बजू तत्ते सार न जानी। जे सोचंदा उगवे, जे सोचंदा उगवे, सूरज चढ़े हजार एते चानन हो गया, एते चानन हो गया, गुर बिन कोर अना, गुरु बजू तत्ते सार ना जानी, गुर बिन घोर अधार, गुर बिन घोर अधार, गुरु बिन समझ न आवे, गुर बिन घोर अधार, गुरु बिन समझ न आवे, तत्ते सार न जानी, गुरु बजू हरि चंद दान करे, हरि चंद दान करे जस लेवे, हरि चंद दान करे जस लेवे, बिन गुरु, बिन गुरु अंत न पावे, तत्ते सार न जानी, गुरु बजू बल राजा माया अंकारी, बल राजा माया अंकारी, जगन करे, बल राजा माया अंकारी, जगन करे भव भार अपार, बिन गुर पूछे, बिन गुर पूछे जाए प्यारी, तत्ते ते सार ना जानी गुरु बाजो बिन गुर पूछे जाए प्यारी। जन्मे जे गुर शब्द ना जानिया जन्मे जे गुर शब्द ना जानिया तत्ते सार ना जानी गुरु बाजो जन्मे जे गुर शब्द ना जानिया क्यों सुख पाओ क्यों सुख पावे तत्ते सार ना जानी गुरु बाजो तत्ते सार ना जानी बाजो तत्ते सार ना जानी सिमरत सासत पुन पाप विचार दे। एक ख्याल करियो श्री गुरु ग्रंथ साहिब दी बाणी जदों नेड़े हो के पढ़ी दी है संसार दी कहानी प्रैक्टिकली प्रतख रूप विच सामने आ जांदी है। जिहड़ियां कहानियां असीं सदियां तों सुनदे आ रहे हां उन्हां कहानियां दा तात्पर्य भी सामने आ जांदा। मैं एक बार कीती सी पता नहीं इहो कारण है सतगुरु ने बाणी विच एक थावें बड़ी खूबसूरत गल आखी ਕਹਿਣ ਲੱਗੇ ਜੋ ਕੁਝ ਸੰਸਾਰ 'ਤੇ ਹੋ ਰਿਹਾ ਹੈ ਉਹ ਦੇਖ ਅਤੇ ਜੋ ਗੁਰੂ ਆਖ ਰਿਹਾ ਉਹ ਸੁਣ ਦੋਨੋਂ ਚੀਜ਼ਾਂ ਮਿਲਦੀਆਂ ਨੇ। ਸਤਿਗੁਰ ਨੇ ਬਾਣੀ ਵਿੱਚ ਆਖਿਆ ਗੁਰੂ ਕਹਿੰਦੇ ਨੇ ਜੋ ਕੁਝ ਦੇਖ ਹੋ ਰਿਹਾ ਉਹ ਦੇਖ ਦੇਖੋ ਪਸਾਰ ਨੈਣ ਸੁਣੋ ਸਾਧੂ ਕੇ ਬੈਣ ਕਿਉਂਕਿ ਸਾਧੂ ਗੁਰੂ ਉਹ ਗੱਲ ਆਖਦਾ ਜੋ ਕੁਝ ਹੋ ਰਿਹਾ ਦੇਖੋ ਪਸਾਰ ਨੈਣ ਅੱਖਾਂ ਖੋਲ੍ਹ ਕੇ ਦੇਖ ਸੁਣੋ ਸਾਧੂ ਕੇ ਬੈਣ ਦੋ ਗੱਲਾਂ ਇਕੱਠੀਆਂ ਨੇ। ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਵਿੱਚ ਮੁੱਖ ਰੂਪ ਵਿੱਚ ਇੱਕ ਗੱਲ ਆਖੀ ਕਹਿਣ ਲੱਗੇ ਧਰਮ ਦੀ ਦੁਨੀਆਂ ਦਾ ਹਿੱਸਾ ਮੰਨਿਆ ਗਿਆ ਪੁੰਨ ਪਾਪ ਦੀ ਵਿਚਾਰ ਗੱਲ ਬੜੀ ਖੂਬਸੂਰਤ ਹੈ। ਜਿਹਨੂੰ ਪੁੰਨ ਅਤੇ ਪਾਪ ਦਾ ਹੀ ਪਤਾ ਨਹੀਂ ਉਹਨੇ ਧਰਮ ਕੀ ਕਰਨਾ ਹੈ ਧਰਮੀ ਬਣਨਾ ਕਿਵੇਂ। ਬਲਕਿ ਇਹ ਗੱਲ ਗੁਰੂ ਨੇ ਵੀ ਆਪਣੇ ਢੰਗ ਨਾਲ ਵੱਖਰੇ ਰੂਪ ਵਿੱਚ ਆਖੀ ਅਤੇ ਕਹਿਣ ਲੱਗੇ ਸੱਤੀ ਪੈਰੀ ਸੱਤ ਭਲਾ ਬਈਏ ਪੜ੍ਹਿਆ ਪਾਸ ਅਤੇ ਉੱਥੇ ਕਰੀਏ ਕੀ ਉੱਥੇ ਪਾਪ ਪੁੰਨ ਵਿਚਾਰੀਏ ਲੋੜ ਹੈ ਐਸੀ ਗੱਲ ਨਹੀਂ। ਕਹਿਣ ਲੱਗੇ ਸੱਤੀ ਪਹਿਰੀ ਸੱਤ ਭਲਾ ਬਈਏ ਪੜ੍ਹਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰਾਸ ਤਾਂ ਕਿ ਪਾਪ ਪੁੰਨ ਦੀ ਵਿਚਾਰ ਕਰਨ ਨਾਲ ਪਤਾ ਲੱਗ ਜਾਏ ਪਾਪ ਕੀ ਹੈ ਪੁੰਨ ਕੀ ਹੈ ਗੁਣ ਕਿਹੜਾ ਹੈ ਅਵਗੁਣ ਕਿਹੜਾ ਹੈ ਤਾਂ ਕਿ ਕੁਛ ਅਵਗੁਣ ਰੂਪੀ ਜ਼ਹਿਰ ਨੂੰ ਤਿਆਗਿਆ ਜਾਏ ਗੁਣਾਂ ਦੇ ਅੰਮ੍ਰਿਤ ਨੂੰ ਪ੍ਰਾਪਤ ਕੀਤਾ ਜਾਏ। ਗੁਰੂ ਨੇ ਆਵਾਜ਼ ਵੀ ਦਿੱਤੀ ਕਹਿਣ ਲੱਗੇ ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵਿਸਾਰ ਚੋਣ ਤਾਂ ਕਰਨੀ ਪਏਗੀ ਨਾ ਕੰਮਾਂ ਵਿੱਚੋਂ ਅਤੇ ਉਹ ਵਿਚਾਰ ਨਾਲ ਕਰਨੀ ਪਏਗੀ। ਗੁਰੂ ਕਹਿਣ ਲੱਗੇ ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀ ਵੈ ਸਾਈ ਦੇ ਦਰਬਾਰ ਇਸ ਲਈ ਕੰਮਾਂ ਦੀ ਚੋਣ ਕਰ ਬਲਕਿ ਇਸੇ ਅਨੰਦ ਸਾਹਿਬ ਅੰਦਰ ਹੀ ਅਸੀਂ ਪੜ੍ਹਨੇ ਹਾਂ ਕਿ ਕੁਛ ਕੰਮ ਛੱਡ ਦੇ ਜਿਹਨਾਂ ਕੰਮਾਂ ਤੋਂ ਪਛਤਾਣਾ ਪਵੇ। ਐਸਾ ਕੰਮ ਮੂਲੇ ਨਾ ਕੀਜੇ ਜਿਤ ਅੰਤ ਪਛੋਤਾਈਏ, ਉਹ ਕੰਮ ਛੱਡ ਦੇ। ਗੁਰੂ ਨੇ ਵਾਰ ਵਾਰ ਪ੍ਰੇਰਨਾ ਦਿੱਤੀ, ਕਹਿਣ ਲੱਗੇ ਸੋ ਕਿਛ ਕਰ ਜਿਤ ਮੈਲ ਨਾ ਲਾਕੇ। ਕੰਮਾਂ ਦੀ ਤੈਨੂੰ ਚੋਣ ਕਰਨੀ ਪਏਗੀ ਕਿ ਜਿਹਨਾਂ ਕੰਮਾਂ ਨਾਲ ਤੇਰਾ ਦਾਮਨ ਕਲੰਕਿਤ ਹੋ ਜਾਏ, ਮੈਲਾ ਹੋ ਜਾਏ, ਉਹ ਕੰਮ ਛੱਡ। ਤੇ ਜਿਹਨਾਂ ਕੰਮਾਂ ਨਾਲ ਤੇਰਾ ਮੂੰਹ ਉਜਲਾ ਹੋਵੇ, ਉਹ ਕੰਮ ਕਰ, ਚੋਣ ਕਰਨੀ ਹੋਏਗੀ। ਇਹੋ ਕਾਰਨ ਹੈ ਗੁਰੂ ਆਖਦੇ ਨੇ ਸੱਤੀ ਪਹਿਰੀ ਸੱਤ ਭਲਾ ਬਈਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰਾਸ। ਇਹ ਗੱਲ ਗੁਰੂ ਵੀ ਆਖਦੇ, ਪਰ ਇੱਥੇ ਬੜਾ ਖੂਬਸੂਰਤ ਇੱਕ ਉਦਾਹਰਣ ਦੇ ਕੇ ਸਮਝਾਇਆ ਨੇ। ਕਹਿਣ ਲੱਗੇ ਸਿਮਰਤ ਸ਼ਾਸਤਰ ਜਿਹੜੇ ਸਨ ਉਹ ਵੀ ਇਸੇ ਹੀ ਚੀਜ਼ ਦੀ ਵਿਚਾਰ ਕਰਦੇ ਰਹੇ। ਸਿਮਰਤੀਆਂ ਦੇ ਉਚਾਰਨ ਕਰਨ ਵਾਲਿਆਂ ਨੇ, ਸ਼ਾਸਤਰਾਂ ਦੇ ਉਚਾਰਨ ਕਰਨ ਵਾਲਿਆਂ ਨੇ, ਭਾਵੇਂ ਉਹ ਮਨੂ ਸ਼ਾਸਤਰ ਸੀ, ਰਿਸ਼ੀਆਂ ਮੁਨੀਆਂ ਨੇ, ਸਾਰਿਆਂ ਨੇ ਆਪਣੇ ਵੱਲੋਂ ਇਹ ਵਿਚਾਰ ਕੀਤੀ ਕਿ ਪੁੰਨ ਕੀ ਹੈ, ਪਰ ਪਾਪ ਕੀ ਹੈ। ਹੁਣ ਇਹ ਗੱਲ ਗੁਰੂ ਵੀ ਕਰਨੀ ਵੀ ਚਾਹੀਦੀ, ਪਰ ਗੁਰੂ ਕਹਿਣ ਲੱਗੇ ਇੱਕ ਖਿਆਲ ਕਰਿਓ, ਗੁਰੂ ਤੋਂ ਬਿਨਾਂ ਪੁੰਨ ਪਾਪ ਦੀ ਵਿਚਾਰ ਵੀ ਭਰਮ ਬਣ ਜਾਂਦੀ, ਕਿਉਂਕਿ ਪੁੰਨ ਪਾਪ ਤਾਂ ਕਰਮ ਲਈ ਹੈ ਨਾ, ਕਿ ਮਨੁੱਖ ਕਿਹੜਾ ਕੰਮ ਕਰੇ ਜਿਹਨੂੰ ਪੁੰਨ ਆਖੀਏ, ਕਿਹੜਾ ਕੰਮ ਕਰੇ ਜਿਹਨੂੰ, ਕਿਹੜਾ ਕੰਮ ਛੱਡੇ ਜਿਹਨੂੰ ਪਾਪ ਆਖੀਏ। ਇਸ ਲਈ ਕਰਮਾਂ ਨਾਲ ਸੰਬੰਧਿਤ ਹੈ ਪੁੰਨ ਅਤੇ ਪਾਪ, ਅਤੇ ਕਰਮ ਹੀ ਜਦੋਂ ਗੁਰੂ ਤੋਂ ਬਿਨਾਂ ਹੁੰਦੇ ਨੇ ਉਹ ਭਰਮ ਬਣ ਜਾਂਦੇ ਨੇ, ਉਹ ਦੁੱਖ ਬਣ ਜਾਂਦੇ ਨੇ। ਹੁਣ ਗੁਰੂ ਨੇ ਇਸ ਗੱਲ ਲਈ ਇਹ ਨਹੀਂ ਕਿ ਨਿਰਾ ਜ਼ਬਾਨੋਂ ਆਖ ਹੀ ਦਿੱਤਾ ਵੀ ਗੁਰੂ ਬਿਨਾਂ ਪੁੰਨ ਪਾਪ ਦੀ ਵਿਚਾਰ ਵੀ ਦੁੱਖ ਬਣ ਗਈ, ਤਤ ਸਾਰ ਨਾ ਮਿਲਿਆ। ਗੁਰੂ ਵੀ ਹੁਣੇ ਹੋ ਕੇ ਪੁੰਨ ਪਾਪ ਦੇ ਫੈਸਲੇ ਕੀਤੇ, ਗੱਲ ਤੇ ਚੰਗੀ ਸੀ ਪੁੰਨ ਪਾਪ ਦਾ ਫੈਸਲਾ, ਗੁਰੂ ਵੀ ਕਹਿੰਦਾ ਕਰੋ, ਪਰ ਉਹ ਵਿਅਰਥ ਹੋ ਗਿਆ। ਔਰ ਬਕਾਇਦਾ ਇਸ ਗੱਲ 'ਤੇ ਐਗਜ਼ਾਮਪਲ ਦਿੱਤੀ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹਰੀ ਚੰਦ ਦਾਨ ਹੀ ਕਰਦਾ ਸੀ ਨਾ, ਅਤੇ ਦਾਨ ਤਾਂ ਪੁੰਨ ਹੈ। ਸਤਿਗੁਰੂ ਨੇ ਐਗਜ਼ਾਮਪਲ ਦਿੱਤੀ, ਹਰੀ ਚੰਦ ਦਾਨ ਹੀ ਕਰ ਰਿਹਾ ਸੀ ਨਾ, ਅਤੇ ਦਾਨ ਕਰਨਾ ਪੁੰਨ ਹੈ। ਉਹਨੇ ਆਪ ਵੱਲੋਂ ਪੁੰਨ ਸਮਝ ਕੇ ਕੀਤਾ ਵੀ ਮੈਂ ਇਹ ਪੁੰਨ ਨਹੀਂ ਛੱਡਣਾ। ਪਰ ਗੁਰੂ ਕਹਿੰਦੇ ਨੇ ਗੁਰੂ ਨਾਲ ਨਾ ਹੋਣ ਕਰਕੇ ਗੁਰੂ ਦੇ ਪੁੱਛੇ ਬਿਨਾਂ ਕੀਤਾ, ਅਤੇ ਉਹ ਪੁੰਨ ਦਾ ਕੰਮ ਉਹਦੇ ਪਿੱਛੇ ਵੀ ਇੱਕ ਹਉਮੇ ਖੜੀ ਸੀ ਕਿ ਮੇਰਾ ਜਸ ਹੋਵੇਗਾ ਜੇ ਮੈਂ ਪੁੰਨ ਕਰਾਂਗਾ। ਹਰੀ ਚੰਦ ਦਾਨ ਕਰੇ ਜਸ ਲੇਵੇ, ਮਨ ਅੰਦਰ ਇੱਕ ਹਉਮੇ ਆ ਗਈ ਕਿ ਮੈਂ ਇਹ ਪੁੰਨ ਕਰਾਂ ਮੇਰਾ ਜਸ ਹੋਵੇ। ਗੁਰੂ ਨੇ ਬਾਣੀ ਅੰਦਰ ਕਿਹੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਕੋਟ ਕਰਮ ਕਰੇ ਹਉ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਹੁਣ ਹਰੀ ਚੰਦ ਦਾਨ ਕਰ ਰਿਹਾ, ਕਰ ਰਿਹਾ ਦਾਨ, ਪਰ ਹਉਮੇ ਦੀ ਪੂਰਤੀ ਲਈ ਕਰ ਰਿਹਾ, ਇਸ ਲਈ ਉਹ ਉਹਦਾ ਕੀਤਾ ਹੋਇਆ ਦਾਨ ਹੀ ਉਹਦੇ ਲਈ ਦੁੱਖ ਬਣ ਗਿਆ, ਆਪ ਵੀ ਦੁੱਖਾਂ ਵਿੱਚ ਪੈ ਗਿਆ, ਰਾਜ ਭਾਗ ਵੀ ਚਲਾ ਗਿਆ, ਬੱਚਾ ਵੀ ਮਰ ਗਿਆ, ਘਰ ਵੀ ਬਰਬਾਦ ਹੋ ਗਿਆ। ਹੈ ਇੱਕ ਪੁੰਨ ਵਿੱਚੋਂ ਦੁੱਖ ਮਿਲਿਆ, ਪੁੰਨ ਤਾਂ ਦੁਨੀਆ ਕਰਦੀ ਸੁੱਖ ਲਈ, ਪਰ ਹਰੀ ਚੰਦ ਦਾ ਪੁੰਨ ਦੁੱਖ ਬਣ ਗਿਆ। ਕਹਿਣ ਲੱਗੇ ਬਾਲ ਰਾਜਾ ਦੇ ਸਾਹਮਣੇ ਵੀ ਇਹੋ ਮਸਲਾ ਸੀ, ਬਾਲ ਰਾਜਾ ਵੀ ਆਪਣੇ ਆਪ ਨੂੰ ਦਾਤਾ ਅਖਵਾਉਂਦਾ ਸੀ, ਦਾਨੀ ਅਖਵਾਉਂਦਾ ਸੀ, ਗੁਰੂ ਨੇ ਕੋਲ ਬੈਠ ਕੇ ਸਮਝਾਇਆ ਵੀ, ਉਹਨੇ ਆਖਿਆ ਭਲਿਆ ਹਉਮੇ ਵਿੱਚ ਨਾ ਆਵੀਂ, ਇਹ ਜਿਹੜਾ ਤੇਰੇ ਕੋਲ ਦਾਨ ਮੰਗਣ ਆਇਆ ਹੈ। ਅਤੇ ਸਾਖੀ ਮੈਂ ਇੱਕ ਐਗਜ਼ਾਮਪਲ ਵਜੋਂ ਵਰਤਣਾ ਚਾਹੁੰਦਾ, ਗੁਰੂ ਸਾਹਿਬ ਨੇ ਵੀ ਐਗਜ਼ਾਮਪਲ ਵਜੋਂ ਵਰਤੀ ਕਿ ਬਾਲ ਰਾਜਾ ਵੀ ਜਦੋਂ ਬਾਵਨ ਰੂਪੀ ਆਇਆ, ਚਤੁਰਵੇਦ ਮੁੱਖ ਪਾਠ ਸੁਣਾਵੇ, ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜੱਗ ਕਰਾਵੇ, ਬਵਨ ਰੂਪੀ ਆਇਆ ਚਤੁਰਵੇਦ ਮੁੱਖ ਪਾਠ ਸੁਣਾ, ਚਾਰ ਵੇਦਾਂ ਦਾ ਪਾਠ ਕਰਨ ਵਾਲਾ ਬ੍ਰਾਹਮਣ ਬਣ ਕੇ ਦਰਵਾਜ਼ੇ 'ਤੇ ਆ ਗਿਆ ਅਤੇ ਕਹਿਣ ਲੱਗਾ ਮੰਗ ਕੀ ਮੰਗਣਾ ਹੈ। ਬਲ ਰਾਜੇ ਨੇ ਆਖਿਆ ਗੁਰੂ ਨੇ ਕੋਲ ਬੈਠਿਆ ਆਖਿਆ, ਕਹਿਣ ਲੱਗਾ ਉਹ ਭਲਿਆ ਹੋਮੇ ਵਿੱਚ ਨਾ ਇਹਦੇ ਨਾਲ ਕੋਈ ਵਾਅਦਾ ਨਾ ਕਰ ਬੈਠੀ। ਸਮਝਾਇਆ? ਸ਼ੁਕਰ ਪ੍ਰੋਹਤ ਕਹਿ ਸਮਝਾਵੇ, ਜਿਹੜਾ ਕੋਲ ਗੁਰੂ ਬੈਠਾ ਸੀ ਉਹਨੇ ਸਮਝਾਇਆ, ਪਰ ਅੰਦਰਲੀ ਹਉਮੈ ਇਸ ਗੱਲ ਲਈ ਮਨ ਤਾਂ ਨਹੀਂ ਸੀ ਦਿੰਦੀ ਕਿ ਮੇਰੇ ਦਰਵਾਜ਼ੇ ਤੋਂ, ਬਲ ਦੇ ਦਰਵਾਜ਼ੇ ਤੋਂ ਕੋਈ ਖਾਲੀ ਚਲਾ ਜਾਏ। ਉਹਦਾ ਨਤੀਜਾ ਨਿਕਲਿਆ ਰਾਜ ਪਾ ਕੇ ਗੁਆ ਬੈਠਾ ਮੈਂ, ਕਿਉਂਕਿ ਸਾਖੀਆਂ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਇਹੋ ਕੁਝ ਜਨਮੇਜੇ ਨਾਲ ਬੀਤੀ। ਜਨਮੇਜੇ ਗੁਰ ਸ਼ਬਦ ਨਾ ਜਾਣੇ। ਸਤਿਗੁਰੂ ਕਹਿੰਦੇ ਦੇਖੋ ਇਹ ਸਾਰੇ ਧਰਮੀ ਲੋਕ ਨੇ, ਇਹ ਸਾਰੇ ਕੰਮ ਕਰਨ ਵਾਲੇ ਉਹ ਲੋਕ ਨੇ ਜਿਹੜੇ ਸਮਝਦੇ ਨੇ ਸਾਡਾ ਇਹ ਕਰਮ ਪੁੰਨ ਹੈ। ਪਰ ਕਹਿਣ ਲੱਗੇ ਉਹ ਭਲਿਓ ਪੁੰਨ ਦੀ ਸਾਰ ਵੀ ਜਾਣਨ ਦੀ ਲੋੜ ਹੈ। ਸਿਮਰਤ ਸਾਸਤ ਪੁੰਨ ਪਾਪ ਵਿਚਾਰਦੇ, ਤੱਤੇ ਸਾਰ ਨਾ ਜਾਣੀ, ਤੱਤ ਦੀ ਸਾਰ ਨਾ ਜਾਣੀ। ਕਹਿਣ ਲੱਗੇ ਤੱਤੇ ਸਾਰ ਨਾ ਜਾਣੀ ਗੁਰੂ ਬਾਜੂ, ਬਿਨਾਂ ਗੁਰੂ ਦੇ ਪੁੱਛਿਆਂ ਬਿਨ ਗੁਰ ਪੁੱਛੇ ਜਾਏ ਪਿਆਰੀ। ਫੈਸਲਾ ਮਨੂ ਸਿਮਰਤੀ ਨੇ ਕੀਤਾ, ਉਹਨੇ ਆਖਿਆ ਬ੍ਰਾਹਮਣ ਨੂੰ ਮਾਰਨਾ ਪਾਪ ਹੈ, ਬਾਕੀ ਸ਼ੂਦਰ ਨੂੰ ਮਾਰਨਾ ਪੁੰਨ ਹੈ। ਸੰਸਾਰ ਅੰਦਰ ਪਰਮ ਖੜਾ ਹੋ ਗਿਆ। ਸਿਰਫ ਬ੍ਰਹਮ ਹੱਤਿਆ ਨਹੀਂ ਲੱਗਣੀ ਚਾਹੀਦੀ, ਬ੍ਰਾਹਮਣ ਨੂੰ ਮਾਰਨਾ ਪਾਪ ਹੈ ਕਿ ਸ਼ੂਦਰ ਨੂੰ ਮਾਰਨਾ ਪੁੰਨ ਹੈ। ਇੱਕ ਭਰਮ ਪੈਦਾ ਹੋ ਗਿਆ, ਐਸੇ ਪੁੰਨ ਪਾਪ ਦੇ ਭਰਮ ਸਾਡੇ ਵਿੱਚ ਵੀ ਨੇ। ਗੁਰਦੁਆਰੇ ਸ਼ਰਾਬ ਪੀ ਕੇ ਆਉਣਾ ਪਾਪ ਹੈ, ਅਤੇ ਜੇ ਸ਼ਰਾਬ ਪਾਪ ਹੈ, ਬੁਰੀ ਹੈ, ਗੁਰੂ ਨੂੰ ਚੰਗੀ ਨਹੀਂ ਲੱਗਦੀ, ਅਤੇ ਘਰੇ ਪਾਪ ਕਰਨਾ ਪਾਪ ਨਹੀਂ? ਝੂਠ ਬੋਲਣਾ ਗੁਰੂ ਨੂੰ ਚੰਗਾ ਨਹੀਂ ਲੱਗਦਾ, ਪਾਪ ਹੈ। ਔਰ ਫੈਸਲਾ ਵੀ ਗੁਰੂ ਦੇ ਰਿਹਾ, ਗੁਰੂ ਆਖ ਰਿਹਾ ਜਾਂ ਦਇਆ ਤੇ ਧਰਮ ਹੈ, ਜਾਂ ਝੂਠ ਤੇ ਪਾਪ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ, ਜਾਂ ਦਇਆ ਤੇ ਧਰਮ ਹੈ, ਜਾਂ ਝੂਠ ਤੇ ਪਾਪ। ਪਰ ਗੁਰਦੁਆਰੇ ਝੂਠ ਬੋਲਣਾ ਪਾਪ ਹੈ, ਗੁਰੂ ਵੀ ਆਖ ਰਿਹਾ। ਅਤੇ ਮੈਂ ਬੜੇ ਲੋਕ ਕਹਿੰਦੇ ਜਿਗਰੇ ਨਾਲ ਕਹਿੰਦੇ ਸੁਣਾਂਗਾ, ਜੀ ਬਿਜ਼ਨਸ ਨਹੀਂ ਚੱਲਦੀ ਝੂਠ ਪੈਣਾ, ਇਹਦਾ ਮਤਲਬ ਤੂੰ ਝੂਠ ਦੀ ਕਮਾਈ ਖਾਣਾ ਚਾਹੁੰਦਾ, ਪਾਪ ਦੀ ਕਮਾਈ ਖਾਣਾ, ਕਿਉਂਕਿ ਝੂਠ ਤਾਂ ਪਾਪ ਹੈ, ਫੈਸਲਾ ਗੁਰੂ ਦਾ। ਮੈਂ ਤਾਂ ਨਹੀਂ ਆਖ ਰਿਹਾ, ਗੁਰੂ ਆਖ ਰਿਹਾ, ਜਾਂ ਝੂਠ ਅਤੇ ਪਾਪ, ਇਹਦਾ ਮਤਲਬ ਤੂੰ ਪਾਪ ਦੀ ਕਮਾਈ ਖਾਣਾ ਚਾਹੁੰਦਾ, ਪੁੰਨ ਦੀ ਨਹੀਂ। ਅੱਜ ਦਾ ਮਨੁੱਖ ਆਖਦਾ, ਕਹਿੰਦਾ ਜੀ ਸਿਆਸਤ ਵਿੱਚ ਹਰ ਝੂਠ ਬੋਲਣਾ ਜਾਇਜ਼ ਹੈ, ਇਹਦਾ ਮਤਲਬ ਉਹੋ ਹੀ ਕਿਤੇ ਪਾਪ ਹੈ ਕਿਤੇ ਪੁੰਨ ਹੈ, ਕਿਉਂਕਿ ਮਨੁੱਖ ਨੇ ਇਹ ਸਾਰੇ ਫੈਸਲੇ ਆਪ ਖੁਦ ਆਪਣੀ ਤਰਤੀਬ ਨਾਲ ਕੀਤੇ ਨੇ, ਗੁਰੂ ਕੋਲੋਂ ਤੱਤ ਨਹੀਂ ਸਮਝਿਆ। ਗੁਰੂ ਕਹਿੰਦਾ ਜਾਂ ਝੂਠ ਤੇ ਪਾਪ, ਝੂਠ ਭਾਵੇਂ ਕਿਸੇ ਗੋਸ਼ੇ 'ਚ ਹੋਵੇ, ਝੂਠ ਭਾਵੇਂ ਬਿਜ਼ਨਸ 'ਚ ਹੋਵੇ, ਝੂਠ ਭਾਵੇਂ ਘਰ ਵਿੱਚ ਹੋਵੇ, ਝੂਠ ਭਾਵੇਂ ਸਿਆਸਤ ਦੀ ਸਤ੍ਹਾ 'ਤੇ ਹੋਵੇ, ਝੂਠ ਭਾਵੇਂ ਗੁਰਦੁਆਰੇ ਵਿੱਚ ਹੋਵੇ, ਝੂਠ ਤਾਂ ਝੂਠ ਹੀ। ਉਹਨੇ ਇਹ ਨਹੀਂ ਵੀ ਕਿਸੇ ਥਾਂ 'ਤੇ ਸੱਚ ਬਣ ਜਾਣਾ, ਝੂਠ ਨੇ ਤਾਂ ਝੂਠ ਹੀ ਰਹਿਣਾ, ਸ਼ਰਾਬ ਨੇ ਤਾਂ ਸ਼ਰਾਬ ਹੀ ਰਹਿਣੀ। ਜੇ ਗੁਰਦੁਆਰੇ ਆਉਣਾ ਤਦ ਵੀ ਉਸ ਮਤ ਨੂੰ ਕਮਜ਼ੋਰ ਕਰਨਾ, ਜੇ ਘਰ ਵਿੱਚ ਬੈਠ ਪਏ ਕੀ ਹੈਗਾ ਤਦ ਵੀ ਮਤ ਨੂੰ ਕਮਜ਼ੋਰ ਕਰਨਾ, ਉਹਦਾ ਮਕਸਦ ਗੁਰਦੁਆਰੇ ਨਾਲ ਨਹੀਂ, ਉਹਦਾ ਮਕਸਦ ਤਾਂ ਮਤ ਨਾਲ ਹੈ। ਉਹ ਹਰ ਥਾਂ 'ਤੇ ਇੱਕੋ ਜਿਹਾ ਨਸ਼ਾ ਦਿੰਦੀ, ਇਹ ਤਾਂ ਹੈ ਨਹੀਂ ਵੀ ਗੁਰਦੁਆਰੇ ਜ਼ਿਆਦਾ ਨਸ਼ਾ ਚੜ੍ਹਦਾ, ਘਰ ਵਿੱਚ ਨਹੀਂ ਹੁੰਦਾ, ਹਰ ਥਾਵੇਂ ਹੁੰਦਾ। ਜੋ ਕੰਮ ਕਿਸੇ ਝੂਠ ਨੇ ਕਰਨਾ ਉਹ ਹਰ ਥਾਵੇਂ ਕਰਨਾ, ਜੋ ਸੱਚ ਨੇ ਕਰਨਾ ਹਰ ਥਾਵੇਂ ਕਰਨਾ, ਜੋ ਸ਼ਰਾਬ ਨੇ ਕਰਨਾ ਹਰ ਥਾਵੇਂ ਕਰਨਾ। ਤਾਂ ਗੁਰੂ ਇਸ ਲਈ ਕਹਿੰਦੇ ਨੇ, ਪਰ ਮਨੁੱਖ ਨੇ ਆਪਣੀ ਮਰਜ਼ੀ ਦੇ ਪਾਪ ਪੁੰਨਾਂ ਦੀ ਵਿਚਾਰ ਕਰਕੇ ਸ਼ਾਸਤਰਾਂ ਵਿੱਚੋਂ ਪੈਦਾ ਕਰ, ਸਿਮਰਤੀਆਂ ਵਿੱਚ ਪੈਦਾ ਕਰ ਦਿੱਤੇ। ਪਰ ਸਤਿਗੁਰੂ ਕਹਿੰਦੇ ਨੇ ਤੱਤੇ ਸਾਰ ਨਾ ਜਾਣੀ ਸਿਮਰਤ ਸਾਸਤ ਪੁੰਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਜੋ, ਤੱਤੇ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ, ਕਹਿਣ ਲੱਗੇ ਕਿਉਂਕਿ ਤੱਤ ਨਹੀਂ ਜਾਣਿਆ ਅਤੇ ਬਿਨਾਂ ਤੱਤ ਤੋਂ ਪੁੰਨਾਂ ਪਾਪਾਂ ਦੇ ਫੈਸਲੇ ਕਰ ਲਏ। ਨਤੀਜਾ ਇਹ ਨਿਕਲਿਆ ਕਿ ਉਹ ਧਰਮ ਜਿਹਨੂੰ ਪੁੰਨਾਂ ਦੀ ਲੋੜ ਸੀ, ਜਿਹਦੇ ਲਈ ਪੁੰਨ ਕਰਨੇ ਸਨ, ਉਹ ਧਰਮ ਵੀ ਇੱਕ ਭਰਮ ਬਣ ਕੇ ਰਹਿ ਗਿਆ। ਮਨੁੱਖ ਧਰਮ ਕਰਦਾ ਹੋਇਆ ਵੀ ਭਰਮ ਦੀ ਦੁਨੀਆ ਵਿੱਚ ਸੁੱਤਾ ਪਿਆ ਸੀ, ਭਰਮ ਦੀ ਅਗਿਆਨਤਾ ਦੀ ਨੀਂਦ ਸੀ। ਮਨੁੱਖ ਜਿਹਨੂੰ ਪੁੰਨ ਸਮਝਦਾ ਸੀ ਉਹ ਪੁੰਨ ਨਹੀਂ ਸੀ। ਗੁਰੂ ਨੇ ਇਸੇ ਲਈ ਇੱਕ ਦਲ ਦਾ ਫੈਸਲਾ ਦਿੱਤਾ, ਕਹਿਣ ਲੱਗੇ ਮਾਧਵੇ ਕਿਆ ਕਹੀਏ ਭਰਮ ਐਸਾ, ਕੀ ਆਖੀਏ ਭਰਮ ਦਾ ਰੂਪ ਕੀ ਹੈ। ਕਹਿਣ ਲੱਗੇ ਭਰਮ ਦੀ ਨਿਸ਼ਾਨੀ ਇਹ ਹੈ ਕਿ ਜੈਸਾ ਮਾਨੀਏ ਹੋਏ ਨਾ ਤੈਸਾ। ਜਿਹੜੀ ਗੱਲ ਸਾਡਾ ਮਨ ਆਖੇ ਅਤੇ ਸਾਡਾ ਫੈਸਲਾ ਆਖੇ ਵੀ ਆ ਉਹ ਨਾ ਹੋਵੇ ਤਾਂ ਸਮਝ ਲਓ ਭਰਮ ਹੈ। ਜਿਹਨੂੰ ਪੁੰਨ ਸਮਝ ਕੇ ਹਰੀ ਚੰਦ ਕਰ ਰਿਹਾ ਸੀ ਉਹ ਭਰਮ ਸੀ, ਜਿਹਨੂੰ ਪੁੰਨ ਸਮਝ ਕੇ ਜਨਮੇਜਾ ਕਰ ਰਿਹਾ ਸੀ ਉਹ ਭਰਮ ਸੀ, ਜਿਹਨੂੰ ਪੁੰਨ ਸਮਝ ਕੇ ਬਲ ਰਾਜਾ ਕਰ ਰਿਹਾ ਸੀ ਉਹ ਭਰਮ ਸੀ। ਅਤੇ ਗੁਰੂ ਨੇ ਆਖਿਆ ਭਰਮ ਦੀ ਦੁਨੀਆ ਵਿੱਚ ਜਿਉਣ ਵਾਲਾ ਕਦੀ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਨਤੀਜਾ ਇਹ ਨਿਕਲਿਆ ਕਿ ਤਿੰਨਾਂ ਗੁਣਾਂ ਵਿੱਚ ਹੀ ਰਹਿਣ ਵਾਲਾ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ, ਤਿੰਨਾਂ ਗੁਣਾਂ ਵਿੱਚ ਰਹਿਣ ਵਾਲੇ ਮਨੁੱਖਾਂ ਦਾ ਜੀਵਨ ਭਰਮ ਦੀ ਨੀਂਦ ਵਿੱਚ ਸੁੱਤਾ ਹੋਇਆ ਦੇਖਿਆ। ਗੁਰੂ ਕਹਿੰਦੇ ਨੇ ਤਹੀਂ ਗੁਣੀ ਸੰਸਾਰ ਭਰਮ ਸੁੱਤਾ, ਭਰਮ ਸੁੱਤਾ ਸੁੱਤਿਆ ਰੈਣ ਵਿਹਾਰੀ। ਸਾਰਾ ਜੀਵਨ ਨੀਂਦ ਵਿੱਚ ਗਵਾ ਦਿੱਤਾ ਤੇ ਨੀਂਦ ਵਿੱਚ ਹੀ ਉਸ ਅਗਿਆਨਤਾ ਦੀ ਨੀਂਦ ਵਿੱਚ ਬਿਨਾਂ ਤੱਤ ਦੇ ਜਾਣੇ ਹੀ ਇਹ ਕਰਮ ਕਰਦਾ ਰਿਹਾ। ਅਤੇ ਇੱਕ ਖਿਆਲ ਕਰਿਓ, ਨੀਂਦ ਵਿੱਚ ਜਿਹੜੇ ਕਰਮ ਹੁੰਦੇ ਨੇ ਉਹਨਾਂ ਨੂੰ ਖੁਆਬ ਆਖਦੇ ਨੇ, ਸੁਪਨਾ ਆਖਦੇ ਨੇ। ਨੀਂਦ ਵਿੱਚ ਹੋਰ ਤਾਂ ਮਨੁੱਖ ਕੰਮ ਕਰ ਹੀ ਨਹੀਂ ਸਕਦਾ, ਸੁਪਨਾ ਹੀ ਲੈ ਸਕਦਾ। ਨੀਂਦ ਵਿੱਚ ਵੀ ਮਨੁੱਖ ਉਹੀ ਕੰਮ ਕਰਦਾ ਜੋ ਜਾਗਦਿਆਂ ਕਰਦਾ, ਲੇਕਿਨ ਜੇ ਮਨੁੱਖ ਜਾਗਦਿਆਂ ਖਾਂਦਾ ਹੈ ਤਾਂ ਸੁੱਤਿਆਂ ਵੀ ਖਾ ਸਕਦਾ ਹੈ ਸੁਪਨੇ ਵਿੱਚ। ਜੇ ਮਨੁੱਖ ਜਾਗਦਿਆਂ ਤੁਰਦਾ ਹੈ ਤਾਂ ਸੁੱਤਿਆਂ ਵੀ ਤੁਰ ਸਕਦਾ ਹੈ ਸੁਪਨੇ ਵਿੱਚ। ਜੇ ਜਾਗਦਿਆਂ ਕੋਈ ਮੀਟਿੰਗ ਕਰਦਾ, ਕਿਸੇ ਨਾਲ ਗੱਲਬਾਤ ਕਰਦਾ ਹੈ ਤਾਂ ਸੁੱਤਿਆਂ ਵੀ ਕਰ ਸਕਦਾ ਹੈ ਸੁਪਨੇ ਵਿੱਚ। ਖੁਆਬ ਵਿੱਚ ਹਰ ਕੰਮ ਉਹ ਕੀਤਾ ਜਾ ਸਕਦਾ ਜੋ ਜਾਗਦਿਆਂ ਕਰਦਾ, ਪਰ ਜਾਗਦਿਆਂ ਅਤੇ ਸੁੱਤਿਆਂ ਦੇ ਕੀਤੇ ਹੋਏ ਕੰਮ ਵਿੱਚ ਅੰਤਰ ਕੀ ਹੈ? ਜਾਗਦਿਆਂ ਕੀਤੇ ਹੋਏ ਹਰ ਇੱਕ ਕੰਮ ਦਾ ਕੋਈ ਫਲ ਹੈ, ਸੁੱਤਿਆਂ ਕੀਤੇ ਹੋਏ, ਖੁਆਬ ਵਿੱਚ, ਸੁਪਨੇ ਵਿੱਚ ਕੀਤੇ ਹੋਏ ਕਿਸੇ ਕੰਮ ਦਾ ਕੋਈ ਫਲ ਨਹੀਂ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਕਿ ਸੁਪਨੇ ਵਿੱਚ ਜੇ ਕੋਈ ਮਨੁੱਖ ਸਕੂਲ ਪੜ੍ਹਨੇ ਸ਼ੁਰੂ ਕਰੇ ਅਤੇ ਚੰਗੀ ਡਿਗਰੀ ਹਾਸਲ ਕਰ ਲਏ ਅਤੇ ਉਸ ਤੋਂ ਬਾਅਦ ਉਹਨੂੰ ਜਾਗ ਖੁੱਲ੍ਹ ਜਾਏ ਅਤੇ ਜਾ ਕੇ ਕਿਸੇ ਥਾਂ 'ਤੇ ਅਪਲਾਈ ਕਰ ਦੇ, ਮੈਂ ਸੁਪਨੇ ਵਿੱਚ ਡਾਕਟਰ ਬਣਿਆ ਮੈਨੂੰ ਜੋਬ ਦੇ ਦਿਓ, ਕੋਈ ਦੇਗਾ? ਆਖੇਗਾ ਬੜਾ ਮੂਰਖ, ਸੁਪਨੇ ਦੀ ਡਿਗਰੀ ਕੋਈ ਡਿਗਰੀ ਹੁੰਦੀ ਹੈ? ਖੁਆਬ ਦਾ ਫਰਕ ਹੈ, ਖੁਆਬ ਵਿੱਚ ਕੀਤਾ ਹੋਇਆ ਹਰ ਕੰਮ ਨਿਸਫਲ ਹੈ। ਤੇ ਗੁਰੂ ਇਹੋ ਗੱਲ ਕਹਿੰਦੇ ਨੇ ਭਰਮ ਕੀ ਹੈ? ਇੱਕ ਖੁਆਬ ਜੈਸਾ ਮਾਨੀਏ ਹੋਏ ਨਾ ਤੈਸਾ। ਨਤੀਜਾ ਇਹ ਨਿਕਲਿਆ ਕਿ ਧਰਮ ਭਰਮ ਦੀ ਦੁਨੀਆ ਵਿੱਚ ਨੀਂਦ ਵਿੱਚ ਅਗਿਆਨਤਾ ਵਿੱਚ ਕਰੀ ਗਿਆ, ਮਨੁੱਖ ਸਾਰੀ ਜ਼ਿੰਦਗੀ ਕਰੀ ਗਿਆ, ਸਾਰੀ ਜੀਵਨ ਦੀ ਰਾਤ ਇਸਨੇ ਖੁਆਬ ਵਿੱਚ ਧਰਮ ਕਰਦਿਆਂ ਬਿਤਾ ਦਿੱਤੀ, ਪਰ ਇਹਦੇ ਇਹ ਧਰਮੀ ਨਾ ਬਣ ਸਕਿਆ ਕਿਉਂਕਿ ਖੁਆਬ ਦੀ ਦੁਨੀਆ ਵਿੱਚ ਕਰਦਾ ਰਿਹਾ ਨਾ, ਭਰਮ ਦੀ ਦੁਨੀਆ ਵਿੱਚ ਕਰਦਾ ਰਿਹਾ, ਜੈਸਾ ਮਾਨੀਏ ਹੋਏ ਨਾ ਤੈਸਾ ਵਿੱਚ ਕਰਦਾ ਰਿਹਾ। ਗੁਰੂ ਕਹਿੰਦੇ ਸਾਰੀ ਜ਼ਿੰਦਗੀ ਇਸਨੇ ਉਸ ਕਾਜ ਵਿੱਚ ਬਣਿਆ ਤਾਂ ਧਰਮੀ ਰਿਹਾ, ਆਪ ਵੱਲੋਂ ਜਿੰਨੇ ਕਰਮ ਇਸਨੇ ਕੀਤੇ ਧਰਮ ਲਈ ਕੀਤੇ, ਪਰ ਕੀਤੇ ਭਰਮ ਵਿੱਚ, ਸੁੱਤਿਆਂ ਰਾਤ ਬੀਤੀ। ਅਤੇ ਸੁੱਤਿਆਂ ਰਾਤ ਜਿਹੜੀ ਬੀਤਦੀ ਉਹਦੇ ਵਿੱਚ ਕੋਈ ਖੁਆਬ ਹੀ ਆ ਸਕਦਾ ਹੈ, ਉਹਦੇ ਵਿੱਚ ਕੋਈ ਸੁਪਨਾ ਹੀ ਆ ਸਕਦਾ। ਅਤੇ ਸੁਪਨੇ ਦਾ ਹਰ ਕੰਮ ਗੁਰੂ ਨੇ ਬਾਣੀ ਵਿੱਚ ਆਖਿਆ, ਜਿਉਂ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਸਾਰੇ ਅੱਖਾਂ ਖੋਲ੍ਹੇ ਤਾਂ ਨਿਰਾਰਥ ਕਰ ਜਾਣਗੇ, ਜਦੋਂ ਅੱਖਾਂ ਖੁੱਲ੍ਹਣਗੀਆਂ ਉਹ ਸਾਰੀ ਰਾਤ ਦਾ ਸੁਪਨੇ ਵਿੱਚ ਰਾਜ ਭਾਗ ਸਿੰਘਾਸਨ ਪੈਦਾ ਕਰਨਾ, ਲੜਾਈਆਂ ਕਰਨੀਆਂ, ਹੁਕਮ ਚਲਾਉਣੇ, ਉਹ ਸਾਰਾ ਕੁਝ ਵਿਅਰਥ ਖਤਮ ਹੋ ਗਿਆ। ਗੁਰੂ ਕਹਿੰਦੇ ਇੱਕ ਖਿਆਲ ਕਰੀ ਜਿੰਨਾ ਤੂੰ ਪੁੰਨ ਪਾਪ ਧਰਮ ਦੀ ਖਾਤਰ ਵਿਚਾਰ ਕਰਕੇ ਅਤੇ ਜਿੰਨਾ ਪੁੰਨਾਂ ਦੇ ਅਧੀਨ ਤੂੰ ਆਪਣੀ ਅਗਿਆਨਤਾ ਦੀ ਰਾਤ ਵਿੱਚ ਨੀਂਦ ਵਿੱਚ ਜੀਵਨ ਬਿਤਾ ਰਿਹਾ, ਜੇ ਗੁਰੂ ਨਾਲ ਨਹੀਂ ਜੁੜੇਗਾ ਜਾਗਰਤੀ ਨਹੀਂ ਆਏਗੀ। ਗੁਰਬਿਨ ਕੋਹਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਕਹਿਣ ਲੱਗੇ ਉਹਦਾ ਨਤੀਜਾ ਇਹ ਨਿਕਲੇਗਾ, ਸਾਰੀ ਜ਼ਿੰਦਗੀ ਦੇ ਕੀਤੇ ਹੋਏ ਧਰਮ ਕਰਮ ਅਗਿਆਨਤਾ ਵਿੱਚ ਇੱਕ ਸੁਪਨੇ ਦੀ ਨਿਆਈ ਹੋ ਜਾਣਗੇ, ਜਿਨ੍ਹਾਂ ਦਾ ਲਾਭ ਨਹੀਂ ਹੋਣਾ। ਤੂੰ ਧਰਮ ਕਰਦਿਆਂ ਵੀ ਧਰਮੀ ਨਹੀਂ ਬਣ ਸਕਣਾ। ਸਤਿਗੁਰੂ ਕਹਿੰਦੇ ਨੇ ਤਹੀ ਗੁਣੀ ਸੰਸਾਰ ਪਰਮ ਸੁੱਤਾ, ਤਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਹਾਰੀ, ਸੁੱਤਿਆਂ ਰਹਿਣ ਵਿਹਾਰੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ। ਕਹਿਣ ਲੱਗੇ ਗੁਰੂ ਦੀ ਰਹਿਮਤ ਸਦਕਾ ਕੋਈ ਮਨੁੱਖ ਇਸ ਅਗਿਆਨਤਾ ਦੀ ਨੀਂਦ ਵਿੱਚੋਂ ਜਾਗ ਪਏ, ਤੇ ਜਾਗੇ ਉਹ ਜਿਨ੍ਹਾਂ ਦੇ ਅੰਦਰ ਗੁਰੂ ਰਹਿਮਤ ਸਦਕਾ ਹਰੀ ਵਸ ਗਿਆ, ਉਹ ਲੋਕ ਜਾਗੇ ਜਿਹੜੇ ਕੇਵਲ ਕਰਮ ਕਾਂਡ ਵਿੱਚ ਪਏ ਰਹੇ, ਧਰਮ ਸਮਝ ਕੇ ਪੁੰਨ ਪਾਪ ਦੀ ਵਿਚਾਰ ਆਪਣੀ ਮਰਜ਼ੀ ਦੀ ਕਰਕੇ ਉਸ ਕਰਮ ਕਾਂਡ ਵਿੱਚ ਜਿਉਂਦੇ ਰਹੇ। ਉਹਨਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਪਿੱਪਲ ਨੂੰ ਪਾਣੀ ਦੇਣਾ ਹੀ ਪੁੰਨ ਹੈ, ਬਾਕੀ ਬੂਟੇ ਭਾਵੇਂ ਕੋਲ ਸੁੱਕਦੇ ਰਹਿਣ, ਪਿੱਪਲ ਦੀ ਭਾਵੇਂ ਜੜ੍ਹ, ਹਾਲਾਂਕਿ ਪਿੱਪਲ ਆਪਣੀ ਥਾਵੇਂ ਇੰਨੀ ਮਜ਼ਬੂਤ ਜੜ੍ਹ ਰੱਖਦਾ ਹੈ, ਇਹਨੂੰ ਪਾਣੀ ਦੀ ਲੋੜ, ਇਹ ਤਾਂ ਦੀਵਾਰਾਂ 'ਤੇ ਵੀ ਉਗਲਾਉਂਦਾ। ਲੋਕ ਸਿਆਣੇ ਆਖਦੇ ਨੇ ਇੱਕ ਪਿੱਪਲ ਅਤੇ ਬੋੜ ਹੀ ਐਸੇ ਦਰਖਤ ਨੇ, ਖਾਸ ਕਰਕੇ ਪਿੱਪਲ, ਜਿਹੜਾ ਪੱਕੀਆਂ ਦੀਵਾਰਾਂ, ਉਹਨੂੰ ਮਿੱਟੀ ਦੀ ਵੀ ਲੋੜ ਕੋਈ ਨਹੀਂ। ਪੁਰਾਣੇ ਕਿਲਿਆਂ ਦੀਆਂ ਪੱਕੀਆਂ ਦੀਵਾਰਾਂ ਜਾ ਕੇ ਦੇਖ ਲਓ, ਉਹਨਾਂ ਵਿੱਚ ਵੀ ਪਿੱਪਲ ਉੱਗੇ ਹੋਏ ਨੇ। ਅਤੇ ਜਿਹਨੂੰ ਲੋੜ ਕੋਈ ਨਹੀਂ ਉਹਨੂੰ ਤਾਂ ਪਾਣੀ ਦੇਈ ਜਾਓ, ਉਹਨੂੰ ਤਾਂ ਪਾਣੀ ਦੇਣ ਦਾ ਪਾਣੀ ਦੇਣਾ ਪੁੰਨ ਹੈ, ਅਤੇ ਬਾਕੀ ਦੇ ਬੂਟੇ ਭਾਵੇਂ ਕੋਲ ਸੁੱਕ ਜਾਣ ਪਾਣੀ ਤੋਂ ਬਿਨਾਂ, ਉਹਨਾਂ ਨੂੰ ਪਾਣੀ ਦੇਣਾ ਪੁੰਨ ਨਹੀਂ। ਤਾਂ ਇਹ ਧਰਮ ਸੀ ਜਿਹਨੂੰ ਅਸੀਂ ਭਰਮ ਦੀ ਅਗਿਆਨਤਾ ਦੀ ਰਾਤ ਵਿੱਚ ਕਰੀ ਜਾਂਦੇ ਸਾਂ ਸੁਪਨੇ ਵਾਂਗੂ। ਗੁਰੂ ਨੇ ਰਹਿਮਤ ਕੀਤੀ, ਆਖਿਆ ਉਹ ਭਲਿਆ ਜਾਗਦੇ ਉਹ ਨੇ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵਸਦਾ ਹੈ ਅਤੇ ਗੁਰੂ ਉਹਨਾਂ ਨੂੰ ਜਗਾ ਦਿੰਦਾ ਹੈ। ਸਤਿਗੁਰੂ ਕਹਿੰਦੇ ਨੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ। ਬੋਲੇ ਅੰਮ੍ਰਿਤ ਬਾਣੀ, ਕਹਿਣ ਲੱਗੇ ਜਿਹੜੇ ਲੋਕ ਗੁਰੂ ਸ਼ਬਦ ਨਾਲ, ਗੁਰੂ ਉਪਦੇਸ਼ ਨਾਲ, ਬਾਣੀ ਨਾਲ ਜੁੜਦੇ ਨੇ, ਉਹਨਾਂ ਦੇ ਅੰਦਰ ਹਰੀ ਵੱਸਦਾ ਹੈ ਅਤੇ ਗੁਰੂ ਦੀ ਰਹਿਮਤ ਸਦਕਾ ਉਹਨਾਂ ਦੀ ਆਤਮਾ ਅਗਿਆਨਤਾ ਦੀ ਨੀਂਦ ਵਿੱਚੋਂ ਜਾਗ ਪੈਂਦੀ ਹੈ। ਉਹਨਾਂ ਦਾ ਮਨ ਅਗਿਆਨਤਾ ਦੀ ਨੀਂਦ ਵਿੱਚੋਂ ਜਾਗ ਪੈਂਦਾ ਹੈ। ਹੁਣ ਉਹ ਸੁਪਨੇ ਵਾਂਗੂ ਕੋਈ ਕਰਮ ਨਹੀਂ ਕਰਦੇ ਜਿਹਦਾ ਕੋਈ ਫਲ ਨਾ ਹੋਵੇ। ਹੁਣ ਉਹਨਾਂ ਦਾ ਕੀਤਾ ਹੋਇਆ ਧਰਮ ਇੱਕ ਖੁਆਬ ਨਹੀਂ ਹੁੰਦਾ ਜਿਹਦਾ ਕੋਈ ਨਤੀਜਾ ਨਾ ਹੋਵੇ। ਉਹਨਾਂ ਦਾ ਹਰ ਧਰਮ ਕੀਤਾ ਹੋਇਆ ਅਸਲ ਧਰਮ ਹੁੰਦਾ ਜਿਹੜਾ ਉਹਨਾਂ ਨੂੰ ਮੰਜ਼ਿਲ ਦਿੰਦੇ। ਗੁਰੂ ਕਹਿਣ ਲੱਗੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ। ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅਣ ਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਰੀ। ਹੁਣ ਉਹਨਾਂ ਦੀ ਰਾਤ ਜਾਗਦੀ ਹੈ, ਬੀਤਦੀ ਹੈ, ਜ਼ਿੰਦਗੀ ਦੀ ਰਾਤ ਹੈ, ਗੁਰੂ ਰਹਿਮਤ ਸਦਕਾ ਜਾਗਦੀਆਂ ਬੀਤਦੀ ਹੈ। ਅਤੇ ਜਾਗਦੀਆਂ ਕਦੀ ਸੁਪਨੇ ਨਹੀਂ ਆਉਂਦੇ, ਇਸ ਲਈ ਜੋ ਅਸਲ ਕੰਮ ਕਰਨਾ ਉਹ ਅਸਲ ਆਪਣੇ ਕਰਮ ਵਿੱਚ ਰੁੱਝਦੇ। ਅਤੇ ਉਹਨਾਂ ਦੀ ਨਿਸ਼ਾਨੀ ਹੁੰਦੀ ਹੈ ਉਹਨਾਂ ਦੇ ਜਾਗਣ ਦੀ, ਕਿ ਉਹਨਾਂ ਦੇ ਅੰਦਰ ਹਰ ਮਨ, ਗੁਰੂ ਰਹਿਮਤ ਕਰਕੇ ਉਹਨਾਂ ਦੇ ਅੰਦਰ ਹਰੀ ਵਸਾਉਂਦਾ। ਗੁਰ ਕਿਰਪਾ ਤੇ ਸੇ ਜਣ ਜਾਗੇ, ਜਿੰਨਾ ਹਰ ਮਨ ਵਸਿਆ। ਹੁਣ ਅਗਲੀ ਪੌੜੀ ਦਾ ਆਰੰਭ ਕਰੀਏ ਵੀ ਗੁਰੂ ਰਹਿਮਤ ਕਰਕੇ ਉਹਨਾਂ ਦੇ ਹਿਰਦੇ ਵਿੱਚ ਹਰੀ ਕਿਵੇਂ ਵਸਾ ਦਿੰਦਾ। ਇੱਥੋਂ ਇਸ ਪੌੜੀ ਦਾ ਆਰੰਭ ਹੁੰਦਾ। ਗੁਰੂ ਕਿਹੜੀ ਬਖਸ਼ਿਸ਼ ਕਰਦਾ ਜਿਹੜਾ ਉਹਦੇ ਹਿਰਦੇ ਵਿੱਚ ਹਰੀ ਵੱਸਦਾ। ਸਤਿਗੁਰੂ ਕਹਿੰਦੇ ਨੇ ਉਹ ਰਹਿਮਤ ਇਹ ਕਰਦਾ ਕਿ ਜੀਵ ਨੂੰ ਇੱਕ ਚੇਤਾਵਨੀ ਚੇਤਾ ਕਰਾਉਂਦਾ, ਜੀਵ ਨੂੰ ਇੱਕ ਚੇਤਾ ਕਰਾਉਂਦਾ। ਕਹਿੰਦਾ ਉਹ ਭਲਿਆ ਇੱਕ ਖਿਆਲ ਕਰੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ। ਲੋ ਗੁਰੂ ਆ ਚੇਤਾ ਕਰਾਉਂਦਾ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ, ਇਹ ਵਡਦਾਤਾ ਜੋ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਕੋਹੇ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ। ਕਹਿਣ ਲੱਗੇ ਉਹ ਭਲਿਆ ਉਹਨੂੰ ਚੇਤੇ ਰੱਖ, ਉਹਨੂੰ ਕਿਉਂ ਵਿਸਾਰ ਦਿੱਤਾ ਈ ਜਿੰਦਾ ਤੇਰੇ ਤੇ ਮੁੱਢਲਾ ਵੱਡਾ ਅਹਿਸਾਨ ਹੈ। ਤੈਨੂੰ ਜੀਵਨ ਨਾ ਮਿਲਦਾ ਤੂੰ ਕਰਮ ਕੀ ਕਰ ਦੋ, ਤੇ ਜੇ ਕਰਮ ਕਰਨਾ ਕਰ ਦੋ ਧਰਮ ਨੂੰ ਧਰਮੀ ਕਿਵੇਂ ਬਣ ਦੋ। ਕਹਿਣ ਲੱਗੇ ਜਿੰਨਾ ਕਰਮਾਂ ਤੇ ਧਰਮਾਂ ਦੇ ਗੇੜ ਵਿੱਚ ਚੱਕਰ ਵਿੱਚ ਪਿਆ ਹੋਇਆ ਕਦੀ ਇਹ ਵੀ ਦੇਖਿਆ ਇਹ ਕਰਨ ਦਾ ਚਾਂਸ ਤੈਨੂੰ ਕਿਹਨੇ ਦਿੱਤਾ, ਸਮਰੱਥਾ ਕਿਹਨੇ ਦਿੱਤੀ। ਦੇਖ ਜਿਹਨੇ ਮੁੱਢਲੇ ਰੂਪ ਵਿੱਚ ਤੇਰਾ ਸਹਾਇਕ ਹੋ ਕੇ ਤੈਨੂੰ ਜੀਵਨ ਦਿੱਤਾ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਜਿਹੜਾ ਮਾਤਾ ਦੇ ਉਦਰ ਵਿੱਚ ਵੀ ਤੇਰੀ ਪ੍ਰਤਪਾਲਨਾ ਕਰਦਾ ਹੈ। ਮਨੋ ਕਿਉਂ ਵਿਸਾਰੀਏ, ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਕਹਿਣ ਲੱਗੇ ਉਹ ਸਮਝਦਾ ਤੇ ਤੈਨੂੰ ਆਵਾਜ਼ ਦੇ ਕੇ ਉਸਨੇ ਸਮਝਾਇਆ ਕਿ ਉਸ ਨੂੰ ਕਿਹੋ ਪੋਏ ਨਾ ਸਕਈ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਉਹਨੇ ਵੇਖਿਆ ਕਿ ਇਹ ਇਉਂ ਹੀ ਬਚ ਸਕਦਾ, ਇਸ ਲਈ ਉਹਨੇ ਤੈਨੂੰ ਇੰਨੀ ਮਾਸੂਮੀਅਤ ਵਿੱਚ ਆਪਣੀ ਲਿਵ ਭਾਵ ਆਪਣਾ ਸਹਾਰਾ ਦੇ ਦਿੱਤਾ। ਜਿਹੜਾ ਔਕੜ ਵੇਲੇ, ਦੁੱਖ ਵੇਲੇ, ਬਿਪਤਾ ਵੇਲੇ, ਪਰੇਸ਼ਾਨੀਆਂ ਵੇਲੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰੱਖਣ ਹਾਰੇ। ਕਹਿਣ ਲੱਗੀ ਜਿਹੜੇ ਐਸ ਵੇਲੇ ਵਕਤ ਕੰਮ ਆਵੇ ਉਹਨੂੰ ਭੁੱਲ ਜਾਏ। ਲਓ ਗੁਰੂ ਆ ਚੇਤੇ ਕਰਾ ਕੇ ਹਿਰਦੇ ਵਿੱਚ ਪ੍ਰਭੂ ਵਸਾਉਂਦਾ, ਇਉਂ ਸੁੱਤੇ ਨੂੰ ਜਗਾ ਦਿੰਦਾ। ਗੁਰੂ ਕਹਿੰਦਾ ਦੇਖ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ। ਆ ਗੁਰੂ ਕੋਲੋਂ ਪੁੱਛ ਜੀ ਮੈਂ ਸੰਸਾਰ ਤੇ ਕਿਵੇਂ ਆਇਆ, ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਜਦੋਂ ਗੁਰੂ ਕੋਲੋਂ ਪੁੱਛੇਗਾ ਗੁਰੂ ਤੈਨੂੰ ਸਮਝਾਵੇਗਾ ਤੂੰ ਆਇਆ ਕਿਸ ਲਈ ਹੈ, ਅਤੇ ਜਦੋਂ ਤੂੰ ਆਇਆ ਤੇਰੇ ਸਾਹਮਣੇ ਬਿਪਤਾ ਕੀ ਸੀ, ਉਸ ਬਿਪਤਾ ਵੇਲੇ ਤੇਰੀ ਬਾਂਹ ਕਿਸ ਨੇ ਫੜੀ, ਤੈਨੂੰ ਸਹਾਰਾ ਕਿਸ ਨੇ ਦਿੱਤਾ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ, ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਏ ਨਾ ਸਕਈ ਜਿਸ ਨੂੰ ਆਪਣੀ ਲਿਵ ਲਾਵੇ। ਕਹਿਣ ਲੱਗੇ ਇਉਂ ਆਪਣੀ ਲਿਵ ਲੱਗੇਗੀ ਗੁਰੂ ਦੀ ਰਹਿਮਤ ਨਾਲ, ਆਪਣੀ ਲਿਵ ਆਪੇ ਲਾਏ ਪਰ ਗੁਰਮੁਖ ਸਦਾ ਸੰਭਾਲੀਏ। ਕਹਿਣ ਲੱਗੇ ਕਹੇ ਨਾਨਕ ਏਵਡ ਦਾਤਾ ਸੋ ਕਿਉਂ ਮਨੋ ਵਿਸਾਰੀਏ। ਜਦੋਂ ਗੁਰੂ ਦੀ ਇਹ ਗੱਲ ਤੇਰੇ ਕੰਨਾਂ ਵਿੱਚ ਪੈਗੀ ਤੇਰਾ ਮਨ ਜਿਹੜਾ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੋਇਆ, ਜਿਹੜਾ ਕੇਵਲ ਕਰਮ ਕਾਂਡਾਂ ਨਾਲ ਇਸ ਰਾਤ ਦੇ ਸੁਪਨਿਆਂ ਦੀ ਨਿਆਈ ਧਰਮ ਪਿਆ ਕਮਾਉਂਦਾ, ਉਹਨੂੰ ਆ ਜਾਏਗੀ ਗਿਆਨ ਦੀ ਜਾਗਰਤੀ, ਉਹਨੂੰ ਗਿਆਨ ਰੂਪੀ ਜਾਗਰਤੀ ਆਵੇਗੀ, ਅਗਿਆਨਤਾ ਦੀ ਨੀਂਦ ਤੋਂ ਬਾਹਰ ਨਿਕਲੇਗਾ। ਹੁਣ ਉਹਦੇ ਕੀਤੇ ਹੋਏ ਕਰਮ ਭਰਮ ਨਹੀਂ ਹੋਣਗੇ, ਕਿਉਂਕਿ ਸੁਪਨਾ ਨਹੀਂ ਨਾ, ਸੁਪਨੇ ਦੇ ਕਰਮ ਭਰਮ ਹੁੰਦੇ ਨੇ ਜਿਹਨਾਂ ਵਿੱਚ ਕੁਛ ਨਹੀਂ ਹੁੰਦਾ, ਜੈਸਾ ਮਾਨੀਏ ਹੋਏ ਨਾ ਤੈਸਾ। ਹੁਣ ਉਹਦੇ ਧਰਮ ਜਿਹੜੇ ਹੋਣਗੇ, ਕਰਮ ਜਿਹੜੇ ਹੋਣਗੇ ਉਹ ਭਰਮ ਨਹੀਂ ਹੋਣਗੇ। ਮੈਂ ਇੱਕ ਵਾਰ ਕੀਤੀ ਸੀ ਕਰਮ ਦਰਮਿਆਨ ਦਾ ਲਫਜ਼ ਹੈ, ਇਹਦੇ ਇੱਕ ਪਾਸੇ ਭਰਮ ਖਲੋਤਾ ਹੈ ਇੱਕ ਪਾਸੇ ਧਰਮ ਖਲੋਤਾ, ਜ਼ਰਾ ਕੁ ਦੋ ਕਦਮ ਇੱਧਰ ਚਲਾ ਗਿਆ ਤਾਂ ਕਰਮ ਭਰਮ ਬਣ ਗਿਆ, ਅਤੇ ਜ਼ਰਾ ਕੁ ਦੋ ਕਦਮ ਇੱਧਰ ਚਲਾ ਗਿਆ ਅਤੇ ਕਰਮ ਧਰਮ ਬਣ ਗਿਆ। ਕਰਮ ਨੇ ਹੀ ਧਰਮ ਬਣਨਾ, ਕਰਮ ਨੇ ਹੀ ਭਰਮ ਬਣਨਾ, ਇਹੋ ਕਾਰਨ ਗੁਰੂ ਦਸਮ ਪਾਤਸ਼ਾਹ ਜੀ ਦੀ ਇੱਕ ਲਾਈਨ ਦੋਨਾਂ ਚੀਜ਼ਾਂ ਦਾ ਫੈਸਲਾ ਦਿੰਦੀ ਹੈ। ਕਹਿਣ ਲੱਗੇ ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨਰਾਗੋ। ਇੱਕੋ ਲਾਈਨ ਵਿੱਚ ਦੋਨੋਂ ਫੈਸਲੇ। ਕਹਿਣ ਲੱਗੇ ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨਰਾਗੋ। ਜ਼ਰੂਰਤ ਹੈ ਕਰਮ ਭਰਮ ਨਾਲ ਨਾ ਜੁੜੇ ਕਰਮ ਧਰਮ ਬਣ ਜਾਏ। ਤੋ ਅਗਿਆਨਤਾ ਵਿੱਚ ਜਿਹੜਾ ਕਰਮ ਹੁੰਦਾ ਹੈ ਉਹ ਰਾਤ ਦੇ ਸੁਪਨੇ ਵਿੱਚ ਕੀਤਾ ਹੋਇਆ ਕਰਮ ਹੈ, ਜਿਹਦਾ ਕੋਈ ਲਾਭ ਨਹੀਂ, ਜਿਹਦਾ ਲਾਭ ਨੁਕਸਾਨ ਜਿਹੜਾ ਉਹ ਜਨਮੇਜੇ ਕੋਲੋਂ ਪੁੱਛ ਲਓ, ਉਹ ਬਲਰਾਜੇ ਕੋਲੋਂ ਪੁੱਛ ਲਓ, ਉਹ ਹਰੀਚੰਦ ਕੋਲੋਂ ਪੁੱਛ ਲਓ। ਅਤੇ ਗੁਰੂ ਨੇ ਇਹੋ ਗੱਲ ਸਮਝਾਈ, ਕਹਿਣ ਲੱਗੇ ਭਲਿਆ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਉਹ ਕਰਮ ਕਾਂਡ ਪੈਦਾ ਤਾਂ ਕਰਦੇ ਨੇ ਪਰ ਉਹ ਕਰਮ ਕਾਂਡ ਜਿਹੜਾ ਉਹ ਭਰਮ ਵੀ ਬਣ ਜਾਂਦਾ ਹੈ। ਅਤੇ ਜੇ ਗੁਰੂ ਕੋਲ ਆਏ ਤਾਂ ਗੁਰੂ ਦੇ ਰਾਹੀਂ ਜਾਗਰਤੀ ਵਿੱਚ ਆਇਆ ਹੋਇਆ ਰਾਤ ਦੇ ਅੰਧੇਰੇ ਵਿੱਚ ਸੁਪਨਿਆਂ ਦੀ ਬਜਾਏ ਜਦੋਂ ਜਾਗ ਕੇ ਕਰਮ ਕਰਦਾ ਫਿਰ ਉਹ ਭਰਮ ਨਹੀਂ ਬਣਦਾ ਬਲਕਿ ਧਰਮ ਬਣਦਾ। ਜਿਹੜੇ ਲੋਕ ਗੁਰੂ ਕੋਲ ਨਹੀਂ ਆਉਂਦੇ ਕਰਮ ਕਾਂਡ ਵਿੱਚ ਵੱਸ ਕੇ ਕਰਮ ਕਾਂਡ ਰਾਹੀਂ ਧਰਮ ਕਮਾਉਣ ਦੀ ਕੋਸ਼ਿਸ਼ ਉਹ ਵੀ ਕਰਦੇ ਨੇ ਪਰ ਕਰ ਰਹੇ ਨੇ, ਸਦੀਆਂ ਤੋਂ ਕਰ ਰਹੇ ਨੇ, ਭਾਵੇਂ ਉੱਥੇ ਉੱਥਾਂ 'ਤੇ ਨਾ ਰਹੇ ਨੇ। ਗੁਰੂ ਨੇ ਕਿਉਂ ਆਖਿਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਬਹਾਇਆ ਬਸਤਰ ਨਾ ਪਹਿਰੇ, ਇਹ ਸਾਰਾ ਕਰਮ ਕਾਂਡ ਹੀ ਸੀ ਅਤੇ ਧਰਮ ਲਈ ਲੋਕ ਕਰਦੇ ਸਨ। ਬਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਵਿਗੂਤਾ। ਕਹਿਣ ਲੱਗੇ ਅਗਲੀ ਲਾਈਨ ਪੜ੍ਹੋ, ਕਿਉਂ ਜਾਗੇ ਗੁਰਬਿਨ ਸੂਤਾ, ਜਾਗ ਨਹੀਂ ਸਕਦਾ। ਅਤੇ ਜੇ ਜਾਗਦਾ ਨਹੀਂ ਤਾਂ ਉਹ ਸਾਰਾ ਕਰਮ ਕਾਂਡ ਇੱਕ ਸੁਪਨਾ ਅਤੇ ਸੁਪਨਾ ਇੱਕ ਭਰਮ ਹੁੰਦਾ। ਅਤੇ ਗੁਰੂ ਕਹਿੰਦੇ ਨੇ ਖਿਆਲ ਕਰੀ ਜਿੰਨੇ ਮਰਜ਼ੀ ਕਰਮ ਕਾਂਡ ਕਰ ਲੈ ਭਾਵੇਂ ਪੁੰਨ ਪਾਪ ਦੀ ਵਿਚਾਰ ਰਾਹੀਂ, ਪਰ ਜਿਹੜਾ ਉਹਦੇ ਪਿੱਛੇ ਤੱਤ ਹੈ ਨਾ ਉਹ ਗੁਰੂ ਤੋਂ ਬਿਨਾਂ ਨਹੀਂ ਮਿਲਦਾ, ਕਿਉਂਕਿ ਬਿਨਾਂ ਤੱਤ ਤੋਂ ਸੰਸਾਰ ਦੇ ਲੋਕ ਅਗਿਆਨਤਾ ਦੀ ਨੀਂਦ ਸੁੱਤੇ ਹੋਏ ਨੇ। ਸਤਿਗੁਰੂ ਫੈਸਲਾ ਦਿੰਦੇ ਨੇ ਤੱਤ ਸਾਰੇ ਨਾ ਜਾਣੀ ਸਾਰੀ ਨ ਜਾਣੀ ਗੁਰੂ ਬਜੋ ਤੱਤ ਸਾਰੀ ਨ ਜਾਣੀ ਤੱਤ ਸਾਰੀ ਨ ਜਾਣੀ ਤੱਤ ਸਾਰੀ ਨ ਜਾਣੀ ਗੁਰੂ ਸਾਰੀ ਨ ਜਾਣੀ ਤਹੀਂ ਗੁਣੀ ਸੰਸਾਰ ਭਰਮ ਸੁੱਤਾ ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਰੀ ਸੁੱਤਿਆਂ ਰਹਿਣ ਬਿਹਾਰੀ ਗੁਰੂ ਬਜੋ ਤੱਤ ਸਾਰੀ ਨ ਜਾਣੀ ਤੱਤ ਸਾਰੀ ਨ ਜਾਣੀ ਸਾਰੀ ਨ ਜਾਣੀ ਤੱਤ ਸਾਰੀ ਨ ਜਾਣੀ ਤੱਤ ਸਾਰੀ ਨ ਜਾਣੀ। ਕਰਮ ਉਹ ਹੀ ਨੇ ਪਰ ਹਰ ਕੰਮ ਕਰਨ ਤੋਂ ਪਹਿਲਾਂ ਗੁਰੂ ਕੋਲੋਂ ਪੁੱਛ ਲੈਣਾ ਉਹ ਖੁਆਬ ਨਹੀਂ ਰਹਿੰਦਾ। ਗੁਰੂ ਉਹ ਪੁੰਨ ਚਾਹੁੰਦਾ, ਗੁਰੂ ਵੀ ਇਹ ਚਾਹੁੰਦਾ, ਧਰਮ ਕਰੇ ਸੁਧਰਮ ਨਾ ਹੋਵੇ ਪਾਪ ਕਮਾਣੇ ਪਾਪੀ ਜਾਣੀਏ, ਗੁਰੂ ਵੀ ਉਹ ਗੱਲ ਕਹਿੰਦਾ। ਸਿਰਫ ਗੁਰੂ ਕਹਿੰਦਾ ਜਾਗ ਕੇ ਪੁੰਨ ਕਰ, ਅਗਿਆਨਤਾ ਵਿੱਚ ਨਹੀਂ, ਉਹ ਹੀ ਅਗਿਆਨਤਾ ਵਿੱਚ ਕੀਤਾ ਹੋਇਆ ਧਰਮ ਭਰਮ ਬਣ ਜਾਂਦਾ ਅਗਿਆਨਤਾ ਵਿੱਚ ਕੀਤਾ ਹੋਇਆ, ਅਤੇ ਜਦੋਂ ਉਹ ਗਿਆਨ ਨਾਲ ਹੁੰਦਾ ਉਹ ਧਰਮ ਬਣ ਜਾਂਦਾ। ਜ਼ਰੂਰਤ ਹੈ ਗੁਰੂ ਕੋਲੋਂ ਪੁੱਛ ਕੇ ਚੱਲਣਾ। ਗੁਰੂ ਨੇ ਆਖਿਆ ਸਤਿਗੁਰ ਪੂਛ ਨਾ ਮਾਰਗ ਚਾਲੀ ਸੁੱਤੀ ਰਹਿਣ ਵਿਹਾਣੇ। ਜਿਹੜਾ ਸਤਿਗੁਰੂ ਕੋਲੋਂ ਪੁੱਛ ਕੇ ਨਹੀਂ ਚੱਲਦਾ ਧਰਮ ਦੇ ਮਾਰਗ 'ਤੇ ਵੀ, ਉਹ ਵੀ ਅਗਿਆਨਤਾ ਦੀ ਨੀਂਦ ਸੁੱਤਾ ਰਹਿ ਜਾਂਦਾ। ਸਤਿਗੁਰ ਪੂਛ ਨਾ ਮਾਰਗ ਚਾਲੀ ਸੁੱਤੀ ਰਹਿਣ ਵਿਹਾਣੀ। ਤੋ ਆਓ, ਜਾਗਣ ਲਈ ਜ਼ਰੂਰੀ ਹੈ ਕਿ ਗੁਰੂ ਕੋਲੋਂ ਪੁੱਛ ਕੇ ਧਰਮ ਕਰੀਏ, ਧਰਮ ਵੀ ਗੁਰੂ ਦੀ ਅਗਵਾਈ ਵਿੱਚ ਕਰੀਏ ਤਾਂ ਕਿ ਧਰਮੀ ਬਣ ਸਕੀਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
Sarv kala somrath.